ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੀਵਨ ਚਰਿੱਤਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ। ਇਸ ਅਸਾਰ ਸੰਸਾਰ ਵਿੱਚ ਅਨੇਕਾਂ ਹੀ ਜੀਵ ਆਏ ਤੇ ਚਲੇ ਗਏ, ਮਿੱਟੀ ਵਿੱਚੋਂ ਹੋਏ ਤੇ ਮਿੱਟੀ ਵਿੱਚ ਹੀ ਮਿਲ ਗਏ, ਜਿਹੜੇ ਕਿ ਕਿਸੇ ਦੇ ਚਿੱਤ ਚੇਤੇ ਵੀ ਨਹੀਂ, ਪਰ ਉਹ ਸਦਾ ਹੀ ਜੀਂਦੇ ਹਨ ਜੋ ਆਪਣੀ ਕਰਨੀ ਕਮਾਈ ਦੀਆਂ ਸਵੱਛ ਘਾਲਣਾ ਘਾਲ ਕੇ ਆਉਣ ਵਾਲੀ ਪਨੀਰੀ ਲਈ ਗਾਡੀ ਰਾਹ ਚਲਾ ਜਾਂਦੇ ਹਨ। ਅਜਿਹੇ ਮਹਾਂਪੁਰਖਾਂ ਦੀ ਜੀਵਨ ਛਾਪ ਸੰਸਾਰ ਵਿੱਚ ਸਦਾ ਅਮਿੱਟ ਹੈ, ਕਦੇ ਮਿਟੇਗੀ ਨਹੀਂ। ਜਨਮ ਸਮੇਂ ਦੀ ਪੰਥਕ ਦਸ਼ਾ। ਸਿੱਖ ਜਗਤ ਵਿੱਚ ਗੁਰੂ ਸਾਹਿਬਾਨ ਦੇ ਸਮੇਂ ਤੋਂ ਪਿੱਛੋਂ ਧਰਮ ਖਾਤਰ ਅਨੇਕਾਂ ਸ਼ਹੀਦੀ ਸਾਕੇ ਵਰਤੇ, ਜਿਨ੍ਹਾਂ ਨੂੰ ਪੜਿਆ ਸਰੀਰ ਦੇ ਲੂੰ ਕੰਡੇ ਹੋ ਜਾਂਦੇ ਹਨ। ਸਿੱਖ ਮਿਸਲਾਂ ਸਮੇਂ ਦੋ ਘੱਲੂਘਾਰੇ ਵਰਤੇ, ਜਿਨ੍ਹਾਂ ਵਿੱਚ ਹਜ਼ਾਰਾਂ ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ। ਇਹਨਾਂ ਸਭਨਾਂ ਦੀਆਂ ਕੁਰਬਾਨੀਆਂ ਬੇਮਿਸਾਲ ਹਨ। ਉਹਨਾਂ ਪੁਰਾਤਨ ਸਿੰਘਾਂ ਦਾ ਜੀਵਨ ਸਿੱਖੀ ਢਾਂਚੇ ਵਿੱਚ ਢਲਿਆ ਹੋਇਆ ਸੀ ਤੇ ਪਰਉਪਕਾਰ ਖਾਤਰ ਆਪਣੀਆਂ ਜਾਨਾਂ ਤੱਕ ਲੇਖੇ ਲਾ ਦਿੰਦੇ ਸਨ। ਇਸ ਤੋਂ ਪਿੱਛੋਂ ਸਿੱਖ ਰਾਜ ਦਾ ਸਮਾਂ ਆਇਆ। ਤਿਆਗ ਦੀ ਥਾਂ ਗ੍ਰਹਿਣ ਤੇ ਕੁਰਬਾਨੀ ਦੀ ਥਾਂ ਸੁੱਖ ਆਰਾਮ ਤੇ ਸਰਦਾਰੀਆਂ ਨੇ ਮਲਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਸਿੱਖੀ ਜੀਵਨ ਵਿੱਚ ਢਿੱਲ ਵਰਤਣੀ ਸ਼ੁਰੂ ਹੋ ਗਈ ਅਤੇ ਗੁਰਮਤ ਦੀ ਥਾਂ ਬ੍ਰਾਹਮਣਵਾਦ ਤੇ ਕੁਰੀਤੀਆਂ ਵਰਤਣ ਲੱਗ ਪਈਆਂ। ਰਾਜ ਖੁੱਸ ਗਿਆ ਤੇ ਸਿੱਖ ਅੰਗਰੇਜ਼ ਦੇ ਦਬੈਲ ਹੋ ਕੇ ਰਹਿ ਗਏ। ਹਰ ਪਾਸੇ ਸਹਿਮ ਛਾ ਗਿਆ ਅਤੇ ਕੌਮ ਦਾ ਜੀਵਨ ਪੱਧਰ ਨੀਵਾਂ ਹੁੰਦਾ ਚਲਾ ਗਿਆ। ਆਖਰ ਸਿੱਖੀ ਵਿੱਚ ਵਰਤ ਰਹੀਆਂ ਕੁਰੀਤੀਆਂ ਦੇ ਸੁਧਾਰ ਲਈ ਕਈ ਲਹਿਰਾਂ ਉੱਠੀਆਂ, ਜਿਨ੍ਹਾਂ ਵਿੱਚੋਂ ਸਿੰਘ ਸਭਾ ਲਹਿਰ ਦਾ ਜ਼ਿਕਰ ਖਾਸ ਵਰਣਨਯੋਗ ਹੈ। ਇਸ ਲਹਿਰ ਨੇ ਸਿੱਖੀ ਸੁਧਾਰ ਲਈ ਕਾਫੀ ਕੰਮ ਕੀਤਾ ਅਤੇ ਕੁਰੀਤੀਆਂ ਨੂੰ ਤਕੜੀ ਠੱਲ ਪਾਈ, ਪਰ ਅੰਗਰੇਜ਼ੀ ਹਕੂਮਤ ਦਾ ਦਬਦਬਾ ਹਰ ਪਾਸੇ ਛਾਇਆ ਹੋਇਆ ਸੀ। ਇਸੇ ਸਮੇਂ ਹੀ ਭਾਈ ਸਾਹਿਬ ਰਣਧੀਰ ਸਿੰਘ ਜੀ ਦਾ ਜਨਮ ਹੋਇਆ। ਭਾਈ ਸਾਹਿਬ ਦਾ ਜੀਵਨ ਕਾਲ ਚੌਂ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ, ਬਚਪਨ ਤੇ ਵਿਦਿਆ ਪ੍ਰਾਪਤੀ 1878 ਤੋਂ 1900 ਈਸਵੀ। ਦੂਸਰਾ, ਜੇਲ੍ਹ ਯਾਤਰਾ ਤੋਂ ਪਹਿਲਾਂ 1900 ਤੋਂ 1915 ਈਸਵੀ। ਤੀਸਰਾ, ਜੇਲ੍ਹ ਯਾਤਰਾ ਦਾ ਸਮਾਂ 1915 ਤੋਂ 1930 ਈਸਵੀ। ਚੌਥਾ, ਜੇਲ੍ਹ ਯਾਤਰਾ ਤੋਂ ਬਾਅਦ 1930 ਤੋਂ 1961 ਈਸਵੀ। ਮਾਤਾ ਪਿਤਾ ਤੇ ਜਨਮ। ਭਾਈ ਸਾਹਿਬ ਰਣਧੀਰ ਸਿੰਘ ਦਾ ਜਨਮ 25 ਹਾੜ ਸੰਮਤ 1935 ਬਿਕਰਮੀ ਐਤਵਾਰ ਨੂੰ ਹੋਇਆ, ਜੋ ਈਸਵੀ ਸੰਨ ਦੇ ਹਿਸਾਬ 7 ਜੁਲਾਈ 1878 ਬਣਦਾ ਹੈ। ਭਾਈ ਸਾਹਿਬ ਜੀ ਦੇ ਬਾਬਾ ਸਰਦਾਰ ਵਸਾਵਾ ਸਿੰਘ ਜੀ ਨੇ ਕਿਸੇ ਪੰਡਿਤ ਤੋਂ ਭਾਈ ਸਾਹਿਬ ਜੀ ਦੀ ਜਨਮ ਕੁੰਡਲੀ ਬਣਵਾਈ ਸੀ। ਭਾਵੇਂ ਸਿੱਖ ਧਰਮ ਜੋਤਿਸ਼ ਦੇ ਭਰਮ ਭੁਲੇਖਿਆਂ ਨੂੰ ਕੋਈ ਥਾਂ ਨਹੀਂ ਦਿੰਦਾ, ਪਰ ਉਸ ਕੁੰਡਲੀ ਵਿੱਚ ਦੱਸੇ ਵਾਕਿਆਤ ਭਾਈ ਸਾਹਿਬ ਦੇ ਜੀਵਨ ਨਾਲ ਖੂਬ ਮੇਲ ਖਾਂਦੇ ਹਨ। ਉਸ ਕੁੰਡਲੀ ਅਨੁਸਾਰ ਦੱਸੀਆਂ ਮੋਟੀਆਂ ਮੋਟੀਆਂ ਗੱਲਾਂ ਇਹ ਹਨ, ਸੁਭਾਉ ਜੋਸ਼ੀਲਾ ਹੋਵੇ, ਵਿਦਵਾਨ ਹੋਵੇ ਤੇ ਕਲਮ ਵਿੱਚ ਅਸਰ ਹੋਵੇ, ਤਰੱਕੀ ਪਾਏ ਪਰ ਕਾਇਮ ਨਾ ਰਹੇ, ਭਜਨੀਕ ਹੋਵੇ, ਪਰਹੇਜ਼ਗਾਰ ਹੋਵੇ ਅਤੇ ਕਿਸੇ ਦੋਸ਼ ਵਿੱਚ ਕੈਦ ਹੋਵੇ, ਸਫ਼ਰ ਬਹੁਤ ਕਰੇ ਤੇ ਪੱਕੀ ਰਿਹਾਇਸ਼ ਇੱਕ ਥਾਂ ਨਾ ਹੋਵੇ, ਆਖਰੀ ਉਮਰ ਸਰੀਰਕ ਕਸ਼ਟ ਹੋਵੇ। ਆਪ ਜੀ ਦੇ ਮਾਤਾ ਦਾ ਨਾਂ ਮਾਈ ਪੰਜਾਬ ਕੌਰ ਸੀ ਤੇ ਪਿਤਾ ਦਾ ਨਾਂ ਸਰਦਾਰ ਨੱਥਾ ਸਿੰਘ ਸੀ, ਜੋ ਕਿ ਨਾਭਾ ਹਾਈ ਕੋਰਟ ਦੇ ਜੱਜ ਸਨ। ਆਪ ਜੀ ਦੇ ਨਾਨਕੇ ਭਾਈ ਕੀ ਥੇੜੀ ਭਾਈ ਭਗਤੂ ਜੀ ਦੀ ਵੰਸ਼ ਵਿੱਚੋਂ ਸਨ। ਭਾਈ ਭਗਤੂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਨ ਸੇਵਕ ਹੋਏ ਹਨ, ਜਿਨ੍ਹਾਂ ਨੇ ਕਿ ਗੁਰੂ ਕੀਆਂ ਆਵੀਆਂ ਵਿੱਚ ਇੱਟਾਂ ਪਕਾਉਣ ਲਈ ਅਤੁੱਟ ਘਾਲਣਾ ਘਾਲੀ ਸੀ। ਭਾਈ ਸਾਹਿਬ ਜੀ ਨੇ ਇਸ ਸਰਦੇ ਪੁੱਜਦੇ ਖਾਨਦਾਨ ਵਿੱਚ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਬਚਪਨ ਗੁਜ਼ਾਰਿਆ, ਜਿੱਥੇ ਕਿ ਉਹਨਾਂ ਦੀ ਜੱਦੀ ਤਕੜੀ ਜ਼ਮੀਨ ਹੈ ਅਤੇ ਰਿਹਾਇਸ਼ੀ ਮਕਾਨ ਕਿਲੇ ਨੁਮਾ ਹਵੇਲੀ ਹੈ, ਉੱਥੇ ਹੁਣ ਨਵ ਉਸਾਰੀ ਹੋ ਰਹੀ ਹੈ। ਬਚਪਨ ਤੇ ਵਿਦਿਆ। ਭਾਈ ਸਾਹਿਬ ਜੀ ਦੇ ਸੁਭਾਅ ਵਿੱਚ ਜਮਾਂਦਰੂ ਹੀ ਸਰਲਤਾ ਤੇ ਕੁਦਰਤੀ ਨਜ਼ਾਰਿਆਂ ਦੀ ਖਿੱਚ ਸੀ ਅਤੇ ਦਿਲ ਵਿੱਚ ਆਪ ਮੁਹਾਰੀਆਂ ਪ੍ਰੇਮ ਲਹਿਰਾਂ ਦੇ ਉਛਾਲੇ ਉੱਠਦੇ ਰਹਿੰਦੇ ਸਨ। ਇਸ ਤਰ੍ਹਾਂ ਦੀਆਂ ਲਹਿਰਾਂ ਉੱਠਦੀਆਂ ਤੇ ਅਲੋਪ ਹੋ ਜਾਂਦੀਆਂ ਸਨ। ਇਹੋ ਜਿਹੀਆਂ ਕਈ ਘਟਨਾਵਾਂ ਛੋਟੀ ਉਮਰ ਵਿੱਚ ਵੀ ਘਟਦੀਆਂ ਰਹੀਆਂ, ਪਰ ਅੱਗੋਂ ਪਰਮਾਰਥ ਦੀ ਖਾਸ ਸੂਝ-ਬੂਝ ਨਹੀਂ ਸੀ। ਕਈ ਮੋੜ ਘੇੜ ਕੁਸੰਗ ਦੇ ਵੀ ਆ ਕੇ ਵਾਪਰੇ, ਪਰੰਤੂ ਜੀਵਨ ਦੀ ਇਖਲਾਕੀ ਅੰਸ਼ ਆਚਾਰ ਉੱਤੇ ਕੋਈ ਅਸਰ ਨਾ ਪਿਆ, ਜਿਸ ਨੂੰ ਕਿ ਪਤਿਤ ਕਰਮ ਕਿਹਾ ਜਾਂਦਾ ਹੈ। ਇਸ ਤੋਂ ਸੁਤੇ ਹੀ ਬਚਾ ਰਿਹਾ, ਰੱਖਣ ਹਾਰੇ ਨੇ ਆਪ ਹੱਥ ਦੇ ਕੇ ਰੱਖਿਆ। ਸਕੂਲੀ ਵਿਦਿਆ ਪ੍ਰਾਪਤੀ ਵਿੱਚ ਸਮਾਂ ਲੰਘਦਾ ਲੰਘਦਾ ਤੁਰੀ ਗਿਆ ਅਤੇ ਸਕੂਲੀ ਵਿਦਿਆ ਪਿੱਛੋਂ ਕਾਲਜ ਵਿਦਿਆ ਦਾ ਸਮਾਂ ਆ ਗਿਆ। ਪਹਿਲਾਂ ਆਪ ਗੌਰਮੈਂਟ ਕਾਲਜ ਲਾਹੌਰ ਵਿੱਚ ਪੜ੍ਹੇ, ਪਰ ਬਾਅਦ ਵਿੱਚ ਮਿਸ਼ਨ ਕਾਲਜ ਲਾਹੌਰ ਵਿੱਚ ਚਲੇ ਗਏ। ਸਿੱਖੀ ਦਾ ਪ੍ਰੇਮ ਕਿਵੇਂ ਲੱਗਾ? ਲਾਹੌਰ ਵਿੱਚ ਜਿੱਥੇ ਪੜ੍ਹਾਈ ਦਾ ਜ਼ੋਰ ਸੀ, ਉੱਥੇ ਕੁਸੰਗ ਵੀ ਬਹੁਤ ਸੀ ਅਤੇ ਅਨੇਕ ਮਤਾਂ ਮਤਾਂਤਰਾਂ ਦਾ ਗਾੜ ਮਚਿਆ ਹੋਇਆ ਸੀ। ਭਾਈ ਸਾਹਿਬ ਇਹਨਾਂ ਸਾਰੀਆਂ ਮਜ਼ਹਬੀ ਮਜਲਸਾਂ ਵਿੱਚ ਜਾਣ ਲੱਗ ਪਏ, ਪਰ ਉੱਥੇ ਨਿਰੇ ਬਹਿਸ ਮੁਬਾਸੇ ਹੀ ਹੁੰਦੇ ਸਨ, ਪ੍ਰੇਮ ਦੀ ਕਣੀ ਕਿਤੇ ਵੀ ਨਹੀਂ ਸੀ। ਇਹਨੇ ਨੂੰ ਇੱਕ ਤਾਂ BA ਦਾ ਇਮਤਿਹਾਨ ਨੇੜੇ ਆ ਗਿਆ ਤੇ ਦੂਜੇ ਪਾਸੇ ਵਕਾਲਤ ਦੀ ਪ੍ਰਥਮ ਪ੍ਰੀਖਿਆ ਦੀ ਤਿਆਰੀ ਵੀ ਕਰਨੀ ਸੀ। ਆਪ ਦੇ ਪਿਤਾ ਜੀ ਨੇ ਚਿੱਠੀ ਲਿਖੀ ਕਿ ਤੈਂ 2 ਇਮਤਿਹਾਨ ਦੇਣੇ ਹਨ, ਜੇ ਪਾਸ ਹੋਣਾ ਹੈ ਤਾਂ ਸਵੇਰੇ ਜਪ ਜੀ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਿਆ ਕਰ, ਅਤੇ ਨਾਲ ਹੀ ਗੁਟਕਾ ਵੀ ਭੇਜ ਦਿੱਤਾ। ਭਾਈ ਸਾਹਿਬ ਜੇਲ੍ਹ ਚਿੱਠੀਆਂ ਪੁਸਤਕ ਵਿੱਚ ਲਿਖਦੇ ਹਨ ਕਿ ਮੈਂ ਆਪਣੇ ਮਤਲਬ ਨੂੰ ਪਾਠ ਕਰਨ ਲੱਗ ਪਿਆ। ਪਾਠ ਕਰਦਿਆਂ ਗੁਰਬਾਣੀ ਦੀ ਐਸੀ ਕਲਾ ਵਰਤੀ ਕਿ ਗੁਰਬਾਣੀ ਦਾ ਰਹੱਸ ਦਿਨਾਂ ਵਿੱਚ ਹੀ ਅਜਿਹਾ ਪ੍ਰਬਲ ਹੋ ਗਿਆ ਕਿ ਵੈਰਾਗ ਨੇ ਅਣਡਿੱਠੇ ਪ੍ਰੀਤਮ ਦਾ ਬਾਵਰਾ ਬਣਾ ਦਿੱਤਾ। ਭਾਈ ਸਾਹਿਬ ਜੀ ਲਿਖਦੇ ਹਨ, ਰਹਿਰਾਸ ਸਾਹਿਬ ਦਾ ਪਾਠ ਅਜਿਹੇ ਵੈਰਾਗ ਸੁਰ ਨਾਲ ਕਰਨਾ ਕਿ ਸੁਣਨ ਵਾਲਿਆਂ ਨੇ ਵੀ ਮੋਮ ਹੋ ਜਾਣਾ ਤੇ ਆਪ ਵੀ ਢਲ ਜਾਣਾ। ਓੜਕ ਇੱਕ ਦਿਨ ਭਈ ਪ੍ਰਾਪਤ ਮਾਨੁਖ ਦੇਹੁਰੀਆ ਵਾਲੀ ਪੌੜੀ ਦਾ ਘਾਉ ਨਿਸ਼ਾਨੇ ਅਜਿਹਾ ਪਰਿਆ ਅਤੇ ਅਜਿਹੀ ਚੋਟ ਲੱਗੀ ਕਿ ਦਿਨ ਰਹਿਣ ਗੋਬਿੰਦ ਮਿਲਣ ਦੀਆਂ ਤਾਂਗਾਂ ਲੱਗੀਆਂ ਰਹਿਣ। ਪੜੀਆਂ ਪੜ੍ਹਾਈਆਂ ਕਿਧਰੇ ਭੁੱਲ ਗਈਆਂ, ਕਾਲਜ ਵਿੱਚ ਜਾਣਾ ਡੈਸਕ ਉੱਪਰ ਪੜ੍ਹਾਈ ਦੀ ਕਿਤਾਬ ਬਰਾਏ ਨਾਮ ਦਿਖਾਵੇ ਮਾਤਰ ਰੱਖ ਛੱਡਣੀ, ਨੀਚੇ ਗੁਪਤ ਖਾਨੇ ਵਿੱਚ 22 ਵਾਰਾਂ ਜਾਂ ਭਗਤ ਬਾਣੀ ਦੋਹਾਂ ਵਿੱਚੋਂ ਇੱਕ ਦਾ ਹਰ ਦਮ ਪਾਠ ਕਰਦੇ ਰਹਿਣਾ ਅਤੇ ਨੀਰ ਵਹੇ ਵਹਿ ਚੱਲਦੇ ਰਹਿਣਾ। ਕੇਵਲ ਬਾਈਬਲ ਦੇ ਘੰਟੇ ਕੁਛ ਸੁਰਤੀ ਚਰਚਾ ਵਿਚਾਰ ਵੱਲ ਦੇਣੀ ਅਤੇ ਪਰਮਾਰਥ ਸੰਬੰਧੀ ਗੁਰਮਤ ਦੇ ਭੇਦ ਸਭ ਮਤਾਂ ਮਤਾਂਤਰਾਂ ਦੇ ਅਸੂਲਾਂ ਤੋਂ ਸ੍ਰੇਸ਼ਟ ਸਿੱਧ ਕਰ ਦਿਖਾਉਣੇ। ਬਸ ਹੋਰ ਸਾਰੇ ਘੰਟਿਆਂ ਵਿੱਚ ਕਿਸੇ ਪਾਸੇ ਸੁਰਤੀ ਨਹੀਂ ਦੇਣੀ। ਵੈਰਾਗ ਦੇ ਵਹਿਣ ਵਿੱਚ ਅਜਿਹਾ ਲੀਨ ਹੋਇਆ ਕਿ ਅੱਖ ਦੂਜੇ ਪਾਸੇ ਉੱਗਣੀ ਹੀ ਨਾ। ਜਦ ਆਪਣੇ ਨਿਵਾਸ ਸਥਾਨ ਨਾਭਾ ਹਾਊਸ ਵਿੱਚ ਆਉਣਾ ਤਦ ਵੀ ਇਵੇਂ ਹੀ ਰਹਿਣਾ, ਪੜ੍ਹਨਾ ਗੁਣਨਾ ਕੱਖ ਨਾ। ਇਹ ਗੱਲ ਦੇਖ ਕੇ ਨਾਲ ਦੇ ਨਿਵਾਸੀ ਸੱਜਣਾਂ ਵਿੱਚੋਂ ਕਿਸੇ ਨੇ ਪਿਤਾ ਜੀ ਨੂੰ ਚਿੱਠੀ ਲਿਖ ਦਿੱਤੀ ਕਿ ਪੜ੍ਹਦਾ ਗੁੜਦਾ ਕੁਛ ਨਹੀਂ, ਪਰਮਾਰਥ ਦਾ ਪਾਗਲਪੁਣਾ ਵਿਆਪ ਗਿਆ ਹੈ, ਆ ਕੇ ਸਾਰ ਸੰਭਾਲ ਲਵੋ। ਪਿਤਾ ਵਿਚਾਰੇ ਮਮਤਾ ਦੇ ਮਾਰੇ ਕਾਲਜਾ ਹੱਥ ਵਿੱਚ ਫੜੀ ਆਏ। ਆਉਣ ਸਾਰ ਜਦ ਮੈਨੂੰ ਡਿੱਠਾ ਤਾਂ ਪੋਥੀ ਪੜ੍ਹ ਰਿਹਾ ਸੀ ਤੇ ਅੱਖਾਂ ਤੋਂ ਨੀਰ ਜਾਰੀ ਸੀ। ਮੈਨੂੰ ਬਹੁ ਬਿਧ ਸਮਝਾਇਆ ਬੁਝਾਇਆ, ਮੈਂ ਬੜੀ ਨਿਮਰਤਾ ਨਾਲ ਉੱਤਰ ਦਿੱਤਾ ਕਿ ਆਪ ਨੇ ਹੀ ਕਿਰਪਾ ਕਰਕੇ ਇਤ ਵੱਲ ਲਾਇਆ ਹੈ, ਨਹੀਂ ਤਾਂ ਮੈਨੂੰ ਅਭਾਗੇ ਨੂੰ ਕੀ ਸਾਰ ਸੀ। ਇੱਕ ਕਰਾਮਾਤੀ ਸਾਧੂ ਦਾ ਮੇਲ। ਇਸ ਕਾਲਜ ਦੇ ਸਮੇਂ ਇੱਕ ਅਸਚਰਜ ਘਟਨਾ ਵਾਪਰੀ। ਇੱਕ ਕੇਰਾਂ ਭਾਈ ਸਾਹਿਬ ਮਿਸ਼ਨ ਕਾਲਜ ਤੋਂ ਬੈਰਾਗ ਦਸ਼ਾ ਵਿੱਚ ਆ ਰਹੇ ਸਨ ਕਿ ਸਾਹਮਣਿਓਂ ਇੱਕ ਕਰਾਮਾਤੀ ਸਾਧੂ ਦਾ ਮਿਲਾਪ ਹੋਇਆ। ਉਸਨੇ ਭਾਈ ਸਾਹਿਬ ਵੱਲ ਅਜਿਹੀ ਝਾਕਣੀ ਝਾਕ ਕੇ ਐਸੀ ਖਿੱਚ ਪਾਈ ਕਿ ਭਾਈ ਸਾਹਿਬ ਲਟਬੋਰੇ ਹੋਏ ਉਸਦੇ ਮਗਰ ਲੱਗ ਤੁਰੇ। ਸਾਧੂ ਲਟਪਟੀ ਰਫਤਾਰ ਵਿੱਚ ਤੁਰਿਆ ਜਾਂਦਾ ਸੀ ਤੇ ਪਿੱਛੇ ਪਿੱਛੇ ਭਾਈ ਸਾਹਿਬ ਸਭ ਕੁਝ ਭੁੱਲ ਭੁਲਾ ਕੇ ਖਿਚੀਂਦੇ ਤੁਰੀ ਜਾ ਰਹੇ ਸਨ। ਅਖੀਰ ਚੀਫ ਕੋਰਟਸ ਲਾਗੇ ਇੱਕ ਫੁਹਾਰੇ ਤੇ ਪੁੱਜ ਕੇ ਸਾਧੂ ਨੇ ਉੱਥੋਂ ਪਾਣੀ ਪੀਤਾ ਅਤੇ ਕੰਬਲੀ ਲਾ ਕੇ ਨਗਨ ਜਟਾ ਜੂਟ ਰੂਪ ਵਿੱਚ ਡੰਡੌਤ ਕਰਨ ਲੱਗ ਪਿਆ। ਭਾਈ ਸਾਹਿਬ ਨੂੰ ਇੱਕ ਝੁਣਚੁਣੀ ਜਿਹੀ ਆਈ ਤੇ ਜਪਜੀ ਸਾਹਿਬ ਦੇ ਪਾਠ ਦੀ ਧੁਨੀ ਕੰਨਾਂ ਵਿੱਚ ਗੂੰਜਣ ਲੱਗ ਪਈ। ਖੜੇ ਖੜੇ ਇੱਕ ਹੋਰ ਚੱਕਰ ਆਇਆ ਤੇ ਧੜੰਮ ਕਰਕੇ ਮੂਧੇ ਮੂੰਹ ਡਿੱਗ ਪਏ। ਕਾਫੀ ਚਿਰ ਪਿੱਛੋਂ ਸਾਵਧਾਨਤਾ ਹੋਈ ਤਾਂ ਵੀ ਸਾਧੂ ਉਵੇਂ ਹੀ ਡੰਡੌਤ ਵਿੱਚ ਪਿਆ ਸੀ। ਭਾਈ ਸਾਹਿਬ ਬੈਠ ਕੇ ਸੁਰਤੀ ਨਾਲ ਬਾਣੀ ਦਾ ਪਾਠ ਕਰਦੇ ਰਹੇ। ਕਈ ਘੰਟਿਆਂ ਪਿੱਛੋਂ ਸਾਧੂ ਉੱਠਿਆ ਤੇ ਫਿਰ ਕੰਬਲੀ ਵਲੇਟ ਕੇ ਭਾਈ ਸਾਹਿਬ ਨੂੰ ਆਪਣੇ ਪਿੱਛੇ ਲਾ ਤੁਰਿਆ। ਅਨੇਕਾਂ ਕੋਠੀਆਂ ਬੰਗਲਿਆਂ ਮਹਿਲ ਮਾੜੀਆਂ ਵਿੱਚ ਘੁੰਮਦੇ ਰਹੇ ਪਰ ਦੋਹਾਂ ਵਿੱਚੋਂ ਕਿਸੇ ਨੂੰ ਵੀ ਕਿਸੇ ਨੇ ਰੋਕਿਆ ਟੋਕਿਆ ਨਾ। ਇਉਂ ਜਾਪਦਾ ਸੀ ਜਿਵੇਂ ਉਹਨਾਂ ਨੂੰ ਕੋਈ ਦੇਖਦਾ ਹੀ ਨਹੀਂ ਤੇ ਉਹ ਸਭ ਨੂੰ ਦੇਖ ਰਹੇ ਸਨ। ਇੱਥੋਂ ਤੱਕ ਕਿ ਚੀਫਸ ਕਾਲਜ ਦੇ ਹੇਠਲੇ ਉੱਤਲੇ ਕਮਰਿਆਂ ਵਿੱਚ ਪੜ੍ਹਨ ਵਾਲਿਆਂ ਦੀਆਂ ਜਮਾਤਾਂ ਲੱਗੀਆਂ ਵਿੱਚੋਂ ਦੀ ਸਾਰ ਪਾਰ ਲੰਘੀ ਗਏ। ਕਿਸੇ ਰੋਕਿਆ ਟੋਕਿਆ ਨਹੀਂ। ਇਸ ਤਰ੍ਹਾਂ ਉਹ ਸਾਰਾ ਦਿਨ ਸੈਰ ਸਪੱਟਾ ਕਰਾਉਂਦਾ ਦਿਨ ਛੁਪਦੇ ਨੂੰ ਸ਼ਾਹ ਆਲਮੀ ਦਰਵਾਜ਼ੇ ਦੇ ਬਾਹਰ ਇੱਕ ਚੁਗਾਨ ਵਿੱਚ ਨਿਵੇਕਲਾ ਜਾ ਬੈਠਾ, ਜਿੱਥੇ ਕਈ ਮਤਾਂ ਮਤਾਂਤਰਾਂ ਦੇ ਸਾਧੂ ਅਖਾੜੇ ਜਮਾਈ ਬੈਠੇ ਸਨ। ਉਸਦੇ ਅੱਗੇ ਲੋਕਾਂ ਵੱਲੋਂ ਪਦਾਰਥਾਂ ਦੇ ਢੇਰ ਲੱਗ ਗਏ ਪਰ ਉਹ ਕਿਸੇ ਵੱਲ ਤੱਕੇ ਵੀ ਨਾ। ਉਸਦੀਆਂ ਅੱਖਾਂ ਟਟਾਰੇ ਲੱਗੀਆਂ ਝਮਕਦੀਆਂ ਤੱਕ ਨਹੀਂ ਸਨ। ਭਾਈ ਸਾਹਿਬ ਮੂੰਹ ਹਨੇਰਾ ਹੋਣ ਕਰਕੇ ਇਕਲ ਮਾਂਝੇ ਹੋ ਸੋਦਰ ਦੇ ਪਾਠ ਲਈ ਬੈਠ ਗਏ। ਭੋਗ ਪੈਣ ਪਸ਼ਚਾਤ ਦੇਖਿਆ ਤਾਂ ਫਕੀਰ ਉੱਥੇ ਨਹੀਂ ਸੀ। ਬੜੇ ਵਿਆਕੁਲ ਹੋਏ ਪਰ ਕੁਝ ਪਤਾ ਨਾ ਲੱਗਾ। ਅਖੀਰ ਵਾਪਸ ਆਪਣੇ ਠਿਕਾਣੇ ਪੁੱਜੇ ਤੇ ਵਿਆਕੁਲਤਾ ਵਿੱਚ ਹੀ ਅਣਜਲ ਤੋਂ ਬਗੈਰ ਰਾਤ ਕੱਟੀ। ਦੂਜੇ ਦਿਨ ਸਵੇਰੇ ਭਾਈ ਸਾਹਿਬ ਦੇ ਸਾਥੀ ਉਹਨਾਂ ਨੂੰ ਕਾਲਜ ਲੈ ਤੁਰੇ ਪਰ ਰਾਹ ਵਿੱਚ ਉਹ ਸਾਧੂ ਮਿਲ ਪਿਆ ਤੇ ਉਵੇਂ ਜਿਵੇਂ ਫਿਰ ਭਾਈ ਸਾਹਿਬ ਨੂੰ ਪਿੱਛੇ ਲਾ ਤੁਰਿਆ। ਅਤੇ ਪਹਿਲੇ ਦਿਨ ਵਾਂਗ ਸਾਰਾ ਦਿਨ ਘਰਾਂ ਕੋਠੀਆਂ ਬੰਗਲਿਆਂ ਬਗੀਚਿਆਂ ਵਿੱਚ ਘੁਮਾਉਂਦਾ ਫਿਰਦਾ ਰਿਹਾ ਤੇ ਬੜੇ ਉਤਰਾਅ ਚੜਾਅ ਵਿਖਾਏ। ਅਖੀਰ ਸ਼ਾਮ ਵੇਲੇ ਉਸੇ ਕੱਲ ਵਾਲੇ ਠਿਕਾਣੇ ਤੇ ਆ ਬੈਠਾ। ਭਾਈ ਸਾਹਿਬ ਦੀ ਸ਼ਰਧਾ ਉਸ ਫਕੀਰ ਤੇ ਬਹੁਤ ਵੱਧ ਗਈ ਸੀ, ਪਰ ਇੱਥੇ ਅਚਣ ਚੇਤ ਅਜਿਹਾ ਭਾਣਾ ਵਰਤਿਆ ਕਿ ਜਿਸ ਫਕੀਰ ਨੂੰ ਭਾਈ ਸਾਹਿਬ ਬੜਾ ਬੈਰਾਗੀ ਤਿਆਗੀ ਪੌਣ ਆਹਾਰੀ ਨਿਰਾਹਾਰੀ ਸਮਝੀ ਬੈਠੇ ਸਨ ਤੇ ਜਿਹੜੇ ਭਾਂਤ ਭਾਂਤ ਦੇ ਪਕਵਾਨਾਂ ਤੇ ਮੇਵਿਆਂ ਵੱਲ ਤੱਕਦਾ ਵੀ ਨਹੀਂ ਸੀ, ਉਸ ਵੱਲੋਂ ਨਿਰਾਸ਼ਤਾ ਭਰੀ ਅਜਿਹੀ ਖੇਡ ਵਰਤੀ ਕਿ ਕਿਸੇ ਆਦਮੀ ਨੇ ਸੁਲਫੇ ਦੀ ਚਿਲਮ ਭਖਦੀ ਭਖਦੀ ਉਸ ਫਕੀਰ ਦੇ ਹੱਥ ਵਿੱਚ ਫੜਾ ਦਿੱਤੀ ਤੇ ਉਹ ਝਟਪਟ ਉਸਦੇ ਸੂਟੇ ਲਾਉਣ ਲੱਗ ਪਿਆ। ਇਹ ਵੇਖ ਕੇ ਭਾਈ ਸਾਹਿਬ ਦੇ ਕੋਮਲ ਤੇ ਸ਼ਰਧਾਵਾਨ ਹਿਰਦੇ ਤੇ ਅਜਿਹੀ ਸੱਟ ਵੱਜੀ ਕਿ ਬੇਹੋਸ਼ ਹੋ ਕੇ ਡਿੱਗ ਪਏ। ਹੋਸ਼ ਆਉਣ ਤੇ ਉੱਥੋਂ ਉੱਠ ਤੁਰੇ। ਤਦੋਂ ਉਹ ਕਦੇ ਨਾ ਬੋਲਣ ਵਾਲਾ ਸਾਧੂ ਬੋਲ ਉੱਠਿਆ ਕਿ ਕਿਉਂ ਇਤਨੀ ਹੀ ਜੀਰਾਂਦ ਸੀ, ਥੋੜੇ ਵਿੱਚ ਹੀ ਪਰਖੇ ਗਏ ਤੇ ਅਸ਼ਰਧਕ ਹੋ ਕੇ ਮੂੰਹ ਮੋੜ ਚੱਲੇ। ਤਾਂ ਭਾਈ ਸਾਹਿਬ ਨੇ ਉੱਤਰ ਵਿੱਚ ਕਿਹਾ ਕਿ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੁੜਾ ਤਾਂ ਜਨਮ ਨ ਦੇਣ ਦੀ ਅੰਗ। ਤੇ ਆਖਿਆ ਕਿ ਤੂੰ ਚਾਹੇ ਹੁਣ ਰੱਬ ਬਣ ਕੇ ਵੀ ਵਿਖਾਵੇਂ ਤਾਂ ਤੇਰੀ ਸਾਨੂੰ ਲੋੜ ਨਹੀਂ। ਭਾਈ ਸਾਹਿਬ ਉੱਥੋਂ ਗੋਲ ਬਾਗ ਵਿੱਚ ਚਲੇ ਗਏ ਅਤੇ ਇਕਾਂਤ ਥਾਂ ਤੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਤੇ ਪ੍ਰੇਮ ਭਿੰਨਾ ਅਰਦਾਸਾ ਸੋਧਿਆ। ਹੇ ਸੱਚੇ ਪਾਤਸ਼ਾਹ, ਇਸ ਭਰਮ ਭੁੱਲੇ ਭਟਕਣ ਹਾਰ ਆਪਣੇ ਇਆਣੇ ਬਾਲਕ ਨੂੰ ਅੱਜ ਤੈਂ ਆਪਣੀ ਅਪਾਰ ਕਿਰਪਾ ਦੁਆਰਾ ਉਭਾਰਿਆ ਹੈ। ਤੇਰੀ ਲਾਈ ਹੋਈ ਸਿੱਕ ਲੱਗੀ, ਤੈਂ ਹੀ ਇਸ ਦਾਸ ਨੂੰ ਖੋਜ ਬੈਰਾਗੀ ਬਣਾਇਆ। ਤੂੰ ਹੀ ਕਸ ਕਸਵੱਟੀ ਲਾਵਣ ਹਾਰ ਹੈ, ਤੂੰ ਹੀ ਪਰਖ ਖਜ਼ਾਨੇ ਪਾਵਣ ਹਾਰ ਹੈ, ਤੂੰ ਹੀ ਲੱਗੀ ਪ੍ਰੀਤ ਨੂੰ ਤੋੜ ਨਿਭਾਵਣ ਹਾਰ ਹੈ। ਅਡੋਲ ਸ਼ਰਧਾ ਭਾਵਨੀ ਵਾਲੀ ਗੁਰਮਤ ਪ੍ਰਦਾਨ ਕਰ ਤੇ ਤੇਰੇ ਹੀ ਘਰ ਦੇ ਸੰਤਾਂ ਭਗਤਾਂ ਸਾਧੂਆਂ ਅਤੇ ਗੁਰਮੁੱਖਾਂ ਦੀ ਚਰਨ ਸ਼ਰਨ ਤੇ ਸੰਗਤ ਪ੍ਰਾਪਤ ਹੋਵੇ ਅਤੇ ਗੁਰਮਤ ਅਸੂਲਾਂ ਦੀ ਧਾਰਨਾ ਦੇ ਧਾਰਨੀ ਸਦਾ ਆਪਣੇ ਇਸ ਆਸ਼ਾਵੰਤ ਦਾਸ ਨੂੰ ਬਣਾਈ ਰੱਖੀ। ਭਾਈ ਸਾਹਿਬ ਇਉਂ ਅਰਦਾਸ ਕਰਕੇ ਸ਼ਾਂਤ ਚਿੱਤ ਹੋ ਆਪਣੇ ਵਿਸਰਾਮ ਅਸਥਾਨ ਜਾ ਬਿਰਾਜੇ। ਅੰਮ੍ਰਿਤ ਵੇਲੇ ਗੁਰੂ ਸੰਗਤ ਦੀ ਚਰਨ ਧੂੜੀ ਪਰਸਣ ਲਈ ਭਾਈ ਤਾਰੂ ਸਿੰਘ ਜੀ ਦੇ ਸ਼ਹੀਦ ਗੰਜ ਵੱਲ ਤੁਰ ਪਏ। ਆਪ ਜਦੋਂ ਸ਼ਹੀਦ ਗੰਜ ਦੇ ਅੰਦਰ ਦਾਖਲ ਹੋਣ ਹੀ ਲੱਗੇ ਸਨ ਤਾਂ ਇੱਕ ਗੈਬੀ ਚਿੱਟੇ ਦਾੜੇ ਵਾਲੇ ਬਿਰਧ ਸਿੰਘ ਦੇ ਦਰਸ਼ਨ ਹੋਏ। ਫਤਿਹ ਗਜਾਈ ਤੇ ਨਿਉ ਕੇ ਖਲੋ ਗਏ। ਭਾਈ ਸਾਹਿਬ ਨੂੰ ਉਸ ਸਿੰਘ ਜੀ ਨੇ ਥਾਪੜਾ ਦੇ ਕੇ ਆਖਿਆ, ਜਾ, ਤੇਰੇ ਉੱਤੇ ਗੁਰੂ ਕੀਆਂ ਖੁਸ਼ੀਆਂ ਹਨ। ਤੂੰ ਸੁਲਫਈ ਫਕੀਰ ਉੱਤੇ ਨਹੀਂ ਰੀਝਿਆ, ਗੁਰੂ ਘਰ ਦੇ ਸੰਤਾਂ ਸੰਗ ਹੀ ਤੇਰੀ ਵਿਹਾਵੇਗੀ। ਜਾ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ। ਇਹੀ ਸੱਚੇ ਗੁਰੂ ਕਲਯੁਗ ਦੇ ਹਨ, ਇਹਨਾਂ ਦੇ ਲੜ ਲੱਗਿਆਂ ਹੀ ਪਾਰ ਉਤਾਰਾ ਹੋਵਸੀ। ਨਿਤ ਉੱਠ ਪਹਿਲਾਂ ਇਹਨਾਂ ਦਾ ਹੀ ਦਰਸ਼ਨ ਪਾਠ ਕੀਤਾ ਕਰ। ਇਤਨੇ ਬਚਨ ਕਰਕੇ ਉਹ ਬਿਰਧ ਸਿੰਘ ਜੀ ਅਲੋਪ ਹੋ ਗਏ। ਭਾਈ ਸਾਹਿਬ ਸ਼ਹੀਦ ਗੰਜ ਦੇ ਅੰਤਰ ਗਏ, ਹੁਕਮ ਲਿਆ, ਪਾਠ ਕੀਤਾ ਤੇ ਉਸ ਦਿਨ ਤੋਂ ਨਿਤਾ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਾ ਨੇਮ ਪ੍ਰੇਮ ਆਰੰਭ ਕਰ ਦਿੱਤਾ। ਹੁਣ ਆਪ ਜੀ ਲਈ ਗੁਰਮਤ ਵਿਦਿਆ ਦੇ ਖਜ਼ਾਨੇ ਖੁੱਲ ਗਏ ਅਤੇ ਸੰਸਾਰੀ ਵਿਦਿਆ ਅਵਿਦਿਆ ਹੀ ਭਾਸਣ ਲੱਗ ਪਈ। ਬੀਏ ਪਾਸ ਕਰਨਾ ਓੜਕ ਬੀਏ ਦਾ ਇਮਤਿਹਾਨ ਸਿਰ ਤੇ ਆ ਗਿਆ। ਇਸ ਬੈਰਾਗੀ ਦਸ਼ਾ ਵਿੱਚ ਹੀ ਇਮਤਿਹਾਨ ਦੇ ਪਰਚੇ ਕੀਤੇ, ਪਰ ਕਈ ਪਰਚੇ ਲਿਖਦਿਆਂ ਐਸੀਆਂ ਪ੍ਰੇਮ ਕਾਂਗਾਂ ਉੱਠਣੀਆਂ ਕਿ ਸੁਧ ਬੁੱਧ ਹੀ ਨਾ ਰਹਿਣੀ ਅਤੇ ਕਲਮ ਹੱਥ ਵਿੱਚ ਹੀ ਫੜੀ ਰਹਿ ਜਾਣੀ। ਜਿਵੇਂ ਕਿਵੇਂ ਇਮਤਿਹਾਨ ਪੂਰਾ ਕੀਤਾ ਅਤੇ 1900 ਈਸਵੀ ਵਿੱਚ BA ਪਾਸ ਕਰ ਲਈ। ਅਜਿਹੀ ਬਾਵਰੀ ਦਸ਼ਾ ਦਾ ਪਿਤਾ ਜੀ ਹੋਰਾਂ ਨੂੰ ਪਤਾ ਲੱਗ ਗਿਆ ਅਤੇ ਇਮਤਿਹਾਨ ਖਤਮ ਹੁੰਦਿਆਂ ਸਾਰ ਆਪਣੇ ਨਾਲ ਘਰ ਲੈ ਗਏ ਅਤੇ ਸੰਸਾਰਕ ਚੇਟਕ ਲਾਉਣ ਲਈ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਨ ਲੱਗ ਪਏ। ਸਰਬ ਰੋਗ ਕਾ ਔਖਦ ਨਾਮ। BA ਪਾਸ ਕਰਨ ਤੋਂ ਪਿੱਛੋਂ ਭਾਈ ਸਾਹਿਬ ਦੇ ਗੁਰਮਤ ਅਕੀਦੇ ਦੀ ਪਰਪੱਕਤਾ ਦੀ ਇੱਕ ਬੜੀ ਅਸਚਰਜ ਘਟਨਾ ਵਾਪਰੀ। ਭਾਈ ਸਾਹਿਬ ਜੀ ਦੇ ਪਿਤਾ ਜੀ ਇੱਕ ਵਾਰ ਅਜਿਹੇ ਸਖਤ ਬਿਮਾਰ ਹੋਏ ਕਿ ਉਹ ਲੁਧਿਆਣੇ ਹਸਪਤਾਲ ਵਿੱਚ ਲਿਜਾਏ ਗਏ। ਹਫ਼ਤਾ ਭਰ ਇਲਾਜ ਹੁੰਦਾ ਰਿਹਾ ਪਰ ਕੋਈ ਆਰਾਮ ਨਾ ਆਇਆ। ਸਿਵਲ ਸਰਜਨ ਸਮੇਤ ਸਾਰੇ ਡਾਕਟਰਾਂ ਦਾ ਬੋਰਡ ਜਵਾਬ ਦੇ ਗਿਆ ਕਿਉਂਕਿ ਆਪ ਦੇ ਪਿਤਾ ਜੀ ਦਾ ਪਿਸ਼ਾਬ ਜ਼ਹਿਰ ਬਣ ਕੇ ਸਾਰੇ ਸਰੀਰ ਵਿੱਚ ਪ੍ਰਵੇਸ਼ ਕਰ ਚੁੱਕਾ ਸੀ। ਨਾਲ ਹੀ ਉੱਥੇ ਉਨੀ ਦਿਨੀ ਮਲੇਰੀਆ ਫੈਲਿਆ ਹੋਇਆ ਸੀ, ਜਿਸ ਕਰਕੇ ਸੇਵਾ ਲਈ ਨਾਲ ਆਏ ਸਾਰੇ ਸੰਬੰਧੀ ਤੇ ਨੌਕਰ ਮਲੇਰੀਏ ਦੇ ਸ਼ਿਕਾਰ ਹੋ ਕੇ ਘਰਾਂ ਨੂੰ ਮੁੜ ਗਏ। ਆਖਰਕਾਰ ਭਾਈ ਸਾਹਿਬ ਇਕੱਲੇ ਹੀ ਸੇਵਾ ਨਿਭਾਉਣ ਲੱਗੇ। ਅੰਤ ਆਪ ਨੂੰ ਵੀ ਮਲੇਰੀਏ ਨੇ ਦਬਾ ਲਿਆ ਤੇ ਉੱਠਣ ਦੀ ਤਾਬ ਨਾ ਰਹੀ। ਡਿਊਟੀ ਡਾਕਟਰ ਨੇ ਦਵਾਈ ਖਾਣ ਨੂੰ ਕਿਹਾ ਪਰ ਭਾਈ ਸਾਹਿਬ ਨੇ ਇਹ ਕਹਿ ਕੇ ਦਵਾਈ ਲੈਣੋਂ ਨਾ ਕਰ ਦਿੱਤੀ ਕਿ ਤੁਹਾਡੀ ਜਿਸ ਦਵਾਈ ਨੇ ਬਾਕੀ ਸਾਥੀਆਂ ਨੂੰ ਫਾਇਦਾ ਨਹੀਂ ਕੀਤਾ ਅਤੇ ਹਫ਼ਤਿਆਂ ਬੱਧੀ ਪਿਤਾ ਜੀ ਦਾ ਇਲਾਜ ਕਰ ਥੱਕੇ ਹੋ, ਕੱਖ ਫਾਇਦਾ ਨਹੀਂ ਹੋਇਆ, ਉਹ ਦਵਾਈ ਮੈਨੂੰ ਖਾਕ ਫਾਇਦਾ ਕਰੇਗੀ। ਡਾਕਟਰ ਖਿੱਝ ਕੇ ਦਵਾਈ ਮੇਜ਼ ਤੇ ਸੁੱਟ ਕੇ ਚਲਾ ਗਿਆ ਅਤੇ ਤਾੜਨਾ ਕਰ ਗਿਆ ਕਿ ਜੇ ਦਵਾਈ ਨਾ ਖਾਓਗੇ ਤਾਂ ਤੁਹਾਨੂੰ ਅਤੇ ਤੁਹਾਡੇ ਮਰਨਾਊ ਪਿਤਾ ਨੂੰ ਹਸਪਤਾਲੋਂ ਕੱਢ ਦਿਆਂਗੇ। ਭਾਈ ਸਾਹਿਬ ਦੇ ਪਿਤਾ ਜੀ ਦੀ ਹਾਲਤ ਉਸ ਵੇਲੇ ਇਹ ਸੀ ਕਿ ਉਹਨਾਂ ਦੀ ਨਬਜ਼ ਟੁੱਟ ਚੱਲੀ ਸੀ, ਲੱਤਾਂ ਬਾਹਾਂ ਠੰਡੀਆਂ ਪੈ ਰਹੀਆਂ ਸਨ, ਨੱਕ ਦੀ ਕਰੂੰਬਲੀ ਮੁੜ ਚੁੱਕੀ ਸੀ ਤੇ 2 ਦਿਨਾਂ ਤੋਂ ਘੋਰੜੂ ਵੱਜ ਰਿਹਾ ਸੀ। ਅੱਖਾਂ ਤੇ ਕੰਨ ਵੀ ਲਗਭਗ ਜਵਾਬ ਦੇ ਗਏ ਹੋਏ ਸਨ। ਐਨ ਉਸੇ ਸਮੇਂ ਭਾਈ ਸਾਹਿਬ ਨੂੰ ਇਹ ਤੁਕ ਸਫੁਰਨ ਹੋਈ ਕਿ ਸਰਬ ਰੋਗ ਕਾ ਔਖਦ ਨਾਮ। ਬਸ ਐਸੀ ਟੇਕ ਬੱਜੀ ਤੇ ਢਾਰਸ ਆਈ ਕਿ ਅਰਦਾਸ ਸੋਧ ਕੰਬਲੀ ਵਲੇਟ ਮੰਜੇ ਤੇ ਜਾ ਲੇਟੇ ਅਤੇ ਜਪਜੀ ਸਾਹਿਬ ਦਾ ਪਾਠ ਸੁਰਤੀ ਨਾਲ ਆਰੰਭ ਦਿੱਤਾ। ਭਾਈ ਸਾਹਿਬ ਨੂੰ ਉਦੋਂ ਅਜੇ ਨਾਮ ਦੀ ਪ੍ਰਾਪਤੀ ਨਹੀਂ ਹੋਈ ਸੀ ਕਿਉਂ ਜੋ ਅਜੇ ਅੰਮ੍ਰਿਤ ਨਹੀਂ ਸੀ ਛਕਿਆ। ਉਦੋਂ ਅਜੇ ਆਪ ਗੁਰਬਾਣੀ ਨੂੰ ਹੀ ਨਾਮ ਸਮਝਦੇ ਸਨ। ਇਸੇ ਦਸ਼ਾ ਵਿੱਚ ਜਪਜੀ ਦੇ 5 ਪਾਠ ਕੀਤੇ। ਆਖਰਕਾਰ ਮੰਨੇ ਦੀ ਪੌੜੀ ਵਿੱਚ ਬ੍ਰਿਤੀ ਅਜਿਹੀ ਜੁੜੀ ਕਿ ਅਗਾਂਹ ਤੁਰੇ ਹੀ ਨਾ ਅਤੇ ਉਸੇ ਪੌੜੀ ਦਾ ਲਗਾਤਾਰ ਪਾਠ ਹੋਈ ਜਾਵੇ ਜਾਂ ਸੁਰਤ ਦਾ ਉਘਾੜ ਹੋਇਆ ਤਾਂ ਸਰੀਰ ਮੁੜਕੋ ਮੁੜਕੀ ਸੀ ਤੇ ਬੁਖਾਰ ਲੱਥ ਚੁੱਕਾ ਸੀ। ਭਾਈ ਸਾਹਿਬ ਤਾਬੜ ਤੋੜ ਆਪਣੇ ਪਿਤਾ ਜੀ ਵੱਲ ਦੌੜੇ ਅਤੇ ਖਿਆਲ ਕੀਤਾ ਕਿ ਉਹ ਬੀਤ ਚੁੱਕੇ ਹੋਣਗੇ, ਪਰ ਨੇੜੇ ਜਾਣ ਤੇ ਵੇਖਿਆ ਕਿ ਉਹਨਾਂ ਦੀ ਪੈਂਦ ਵੱਲ ਪਿਆ ਭਾਂਡਾ ਪਿਸ਼ਾਬ ਨਾਲ ਭਰਿਆ ਪਿਆ ਸੀ ਅਤੇ ਨਬਜ਼ ਵੀ ਠੀਕ ਚੱਲ ਰਹੀ ਸੀ, ਸਵਾਸ ਵੀ ਠੀਕ ਆ ਰਿਹਾ ਸੀ ਤੇ ਸਰੀਰ ਪਸੀਨੋ ਪਸੀਨੀ ਹੋ ਰਿਹਾ ਸੀ। ਜਦ ਭਾਈ ਸਾਹਿਬ ਨੇ ਪਿਤਾ ਜੀ ਨੂੰ ਬੁਲਾਇਆ ਤਾਂ ਇਉਂ ਬੋਲੇ ਜਿਵੇਂ ਗੂੜੀ ਸਮਾਧੀ ਵਿੱਚੋਂ ਨਿਕਲੇ ਹੋਣ ਅਤੇ ਕਹਿਣ ਲੱਗੇ, ਬੇਟਾ ਕੋਈ ਸ਼ਖਸ ਮੇਰੇ ਕਾਨੋਂ ਮੇਂ ਕਿਤਨੀ ਦੇਰ ਸੇ ਮੰਨੇ ਕੀ ਪੌੜੀ ਪੜ ਰਿਹਾ ਹੈ ਔਰ ਮੁਝਕੋ ਬਹੁਤ ਸਰੂਰ ਆਨੰਦ ਆ ਰਿਹਾ ਹੈ। ਫਿਰ ਮਸ਼ਟ ਹੋ ਗਏ। ਭਾਈ ਸਾਹਿਬ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਜੁੜੇ ਹੋਏ ਸਨ ਕਿ ਡਾਕਟਰ ਆ ਗਿਆ। ਡਾਕਟਰ ਦੋਹਾਂ ਦੀ ਨਵੀਂ ਨਰੋਈ ਹਾਲਤ ਵੇਖ ਕੇ ਚਕਿਰਤ ਰਹਿ ਗਿਆ। ਦੰਦ ਜੁੜ ਗਏ, ਬੁੱਤ ਬਣ ਕੇ ਖਲੋ ਗਿਆ ਅਤੇ ਬੋਲਿਆ, ਯੇ ਕਿਆ ਜਾਦੂ ਹੁਆ। ਭਾਈ ਸਾਹਿਬ ਦੇ ਪਿਤਾ ਜੀ ਨੇ ਕਿਹਾ ਕਿ ਯੇ ਮੰਨੇ ਕੀ ਪੌੜੀ ਕਾ ਜਾਦੂ ਹੈ। ਫਿਰ ਅੱਖਾਂ ਮੀਟ ਕੇ ਚੁੱਪ ਹੋ ਗਏ। ਜਦ ਡਾਕਟਰ ਬੁਲਾਉਣ ਤਾਂ ਆਖਣ ਕਿ ਹਮਕੋ ਮੰਨੇ ਕੀ ਪੌੜੀ ਕੇ ਧਿਆਨ ਸੇ ਮਤ ਉਚਾਟ ਕਰੋ, ਹਮਾਰੇ ਕਾਨੋਂ ਮੇਂ ਮੰਨੇ ਕੀ ਪੌੜੀ ਕੀ ਗੂੰਜ ਆ ਰਹੀ ਹੈ। ਉਸ ਦਿਨ ਤੋਂ ਭਾਈ ਸਾਹਿਬ ਦਾ ਬਾਣੀ ਉੱਤੇ ਭਰੋਸਾ ਕਈ ਗੁਣਾ ਵੱਧ ਗਿਆ ਅਤੇ ਆਪ ਜੀ ਦੇ ਗੁਰਮਤ ਖਿਆਲਾਂ ਦਾ ਸਿੱਕਾ ਆਪ ਦੇ ਪਿਤਾ ਜੀ ਦੇ ਦਿਲ 'ਤੇ ਘਰ ਕਰ ਗਿਆ।